ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਅਪ੍ਰੈਲ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ: ਯੋਹੰਨਾ। ਮੈਂ ਤੇ ਪਿਓ ਇੱਕ ਵਾਂ, ਮਸੀਹ ਯਸੂ। ਜਵਾਬੀ ਪੜ੍ਹਾਈ: ਯੋਹੰਨਾ। ਯਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਹੈ, ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ ਤਾਂ ਜੋ ਪੁੱਤਰ ਵੀ ਤੇਰਾ ਜਲਾਲ ਜ਼ਾਹਿਰ ਕਰੇ। ਇਸ ਲਈ ਤੂੰ ਉਹਨੂੰ ਹਰ ਬਸ਼ਰ ਅਤੇ ਇਖਤਿਆਰ ਦਿੱਤਾ ਹੈ ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਬਖਸ਼ਿਆ ਹੈ ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇ, ਅਤੇ ਉਹਨਾਂ ਦੇ ਪਾਰੋਂ ਮੈਂ ਆਪਣੇ ਆਪ ਨੂੰ ਪਾਕ ਕਰਦਾ ਵਾਂ ਤਾਂ ਜੋ ਉਹ ਵੀ ਸੱਚਾਈ ਦੇ ਰਾਹੀਂ ਪਾਕ ਕੀਤੇ ਜਾਣ। ਮੈਂ ਬਸ ਇਹਨਾਂ ਲਈ ਹੀ ਦਰਖਾਸਤ ਨਹੀਂ ਕਰਦਾ ਬਲਕਿ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਕਲਾਮ ਦੇ ਰਾਹੀਂ ਮੇਰੇ ਉੱਤੇ ਇਮਾਨ ਲਿਆਉਣਗੇ, ਤਾਂ ਜੋ ਸਾਰੇ ਇੱਕ ਹੋਣ, ਯਾਨੀ ਜਿਵੇਂ ਇਹ ਬਾਪ ਤੂੰ ਮੇਰੇ ਅੰਦਰ ਹੈ ਅਤੇ ਮੈਂ ਤੇਰੇ ਅੰਦਰ ਹਾਂ, ਉਹ ਸਾਡੇ ਵਿੱਚ ਹੋਣ ਅਤੇ ਜੱਗ ਇਹ ਇਮਾਨ ਲਿਆਵੇ ਵੀ ਤੂੰ ਹੀ ਮੈਨੂੰ ਘੱਲਿਆ ਹੈ, ਅਤੇ ਉਹ ਜਲਾਲ ਜਿਹੜਾ ਤੂੰ ਮੈਨੂੰ ਦਿੱਤਾ ਹੈ ਮੈਂ ਉਹਨਾਂ ਨੂੰ ਦਿੱਤਾ ਹੈ, ਤਾਂ ਜੋ ਉਹ ਇੱਕ ਹੋਣ ਜਿਵੇਂ ਅਸੀਂ ਇੱਕ ਹਾਂ, ਮੈਂ ਉਹਨਾਂ ਵਿੱਚ ਅਤੇ ਤੂੰ ਮੇਰੇ ਵਿੱਚ, ਤਾਂ ਜੋ ਉਹ ਕਾਮਲ ਹੋ ਕੇ ਇੱਕ ਹੋ ਜਾਣ ਅਤੇ ਜੱਗ ਜਾਣੇ ਭਾਈ ਤੂੰ ਹੀ ਮੈਨੂੰ ਘੱਲਿਆ ਹੈ ਅਤੇ ਜਿਵੇਂ ਭਾਈ ਤੂੰ ਮੇਰੇ ਨਾਲ ਮੁਹੱਬਤ ਰੱਖੀ। ਦਰਸੀਵਾਜ ਬਾਈਬਲ ਵਿੱਚੋਂ ਮੱਤੀ। ਉਸ ਵੇਲੇ ਤੋਂ ਯਸੂ ਨੇ ਮਨਾਦੀ ਕਰਨਾ ਅਤੇ ਇਹ ਆਖਣਾ ਸ਼ੁਰੂ ਕੀਤਾ ਭਾਈ ਤੌਬਾ ਕਰੋ ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਹੈ। ਯੋਹੰਨਾ: ਜਦ ਉਹ ਬਾਹਰ ਟੁਰ ਗਿਆ ਤੇ ਯਸੂ ਨੇ ਆਖਿਆ ਹੁਣ ਇਬਨੇ ਆਦਮ ਨੇ ਜਲਾਲ ਪਾਇਆ ਤੇ ਰੱਬ ਨੇ ਉਹਦੇ ਵਿੱਚ ਜਲਾਲ ਪਾਇਆ। ਯੋਹੰਨਾ: ਮੇਰੇ ਪਿਓ ਦੇ ਘਰ ਵਿੱਚ ਬਹੁਤ ਸਾਰੇ ਮਕਾਨ ਨੇ, ਜੇ ਨਾ ਹੁੰਦੇ ਤੇ ਮੈਂ ਤੁਹਾਨੂੰ ਆਖ ਦਿੰਦਾ ਕਿਉਂ ਜੇ ਮੈਂ ਜਾਣਾ ਵਾਂ ਭਾਈ ਤੁਹਾਡੇ ਲਈ ਥਾਂ ਤਿਆਰ ਕਰਾਂ। ਫਿਲਪਸ ਨੇ ਉਹਨੂੰ ਆਖਿਆ ਐ ਖੁਦਾਵੰਦ ਪਾਪ ਨੂੰ ਸਾਨੂੰ ਵਿਖਾ, ਇਹ ਹੀ ਬਹੁਤ ਹੈ। ਯਸੂ ਨੇ ਉਹਨੂੰ ਆਖਿਆ ਐ ਫਿਲਪਸ ਮੈਂ ਇੰਨੇ ਚਿਰ ਤੋਂ ਤੁਹਾਡੇ ਨਾਲ ਹਾਂ, ਕੀ ਤੂੰ ਮੈਨੂੰ ਨਹੀਂ ਜਾਣਦਾ? ਜਿਹਨੇ ਮੈਨੂੰ ਵੇਖਿਆ ਹੈ ਉਹਨੇ ਬਾਪ ਨੂੰ ਵੇਖਿਆ ਹੈ। ਤੂੰ ਕਿਉਂ ਆਖਦਾ ਹੈ ਵੀ ਪਾਪ ਨੂੰ ਸਾਨੂੰ ਵਹਾ? ਕੀ ਤੈਨੂੰ ਯਕੀਨ ਨਹੀਂ ਭਈ ਮੈਂ ਬਾਪ ਵਿੱਚ ਹਾਂ ਅਤੇ ਬਾਪ ਮੇਰੇ ਵਿੱਚ ਹੈ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ ਆਪਣੇ ਵੱਲੋਂ ਨਹੀਂ ਆਖਦਾ, ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਹੈ। ਮੇਰਾ ਯਕੀਨ ਕਰੋ ਭਈ ਮੈਂ ਬਾਪ ਵਿੱਚ ਹਾਂ ਅਤੇ ਬਾਪ ਮੇਰੇ ਵਿੱਚ, ਨਹੀਂ ਤਾਂ ਮੇਰੇ ਕੰਮਾਂ ਦੇ ਪਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ ਕਿਉਂ ਜੇ ਮੈਂ ਬਾਪ ਦੇ ਕੋਲ ਜਾਣਾ ਵਾਂ। ਯੋਹੰਨਾ: ਇਹਦੇ ਉੱਤੇ ਪਿਲਾਤੁਸ ਨੇ ਯਸੂ ਨੂੰ ਲੈ ਕੇ ਕੋੜੇ ਮਰਵਾਏ ਅਤੇ ਸਿਪਾਹੀਆਂ ਨੇ ਕੰਢਿਆਂ ਦਾ ਤਾਜ ਬਣਾ ਕੇ ਉਹਦੇ ਸਿਰ ਉੱਤੇ ਧਰਿਆ ਅਤੇ ਉਹਨੂੰ ਅਰਗਵਾਨੀ ਕੱਪੜੇ ਪਵਾਏ ਅਤੇ ਉਹਦੇ ਕੋਲ ਆ ਕੇ ਆਖਣ ਲੱਗੇ ਭਈ ਐ ਯਹੂਦੀਆਂ ਦੇ ਬਾਦਸ਼ਾਹ ਸਲਾਮ, ਅਤੇ ਉਹਦੇ ਮੂੰਹ ਉੱਤੇ ਥੱਪੜ ਵੀ ਮਾਰੇ। ਇਹਦੇ ਉੱਤੇ ਉਹਨੇ ਉਹਨੂੰ ਉਹਨਾਂ ਦੇ ਹਵਾਲੇ ਕੀਤਾ ਭਈ ਸੂਲੀ ਚਾੜਿਆ ਜਾਵੇ। ਇਸ ਲਈ ਉਹ ਯਸੂ ਨੂੰ ਲੈ ਗਏ, ਉੱਥੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ। ਯੋਹੰਨਾ: ਹਫ਼ਤੇ ਦੇ ਪਹਿਲੇ ਦਿਨ ਮਰੀਮ ਮਗਦਲੀਨੀ ਅਜਿਹੇ ਤੜਕੇ ਭਈ ਹਾਲੇ ਹਨੇਰਾ ਹੀ ਸੀ ਕਬਰ ਉੱਤੇ ਆਈ ਅਤੇ ਪੱਥਰ ਨੂੰ ਕਬਰ ਉੱਤੋਂ ਹਟਿਆ ਵੇਖਿਆ, ਪਰ ਮਰੀਮ ਬਾਰ ਕਬਰ ਉੱਤੇ ਕੋਲ ਖਲੋਤੀ ਰੋਂਦੀ ਰਹੀ ਅਤੇ ਜਦੋਂ ਰੋਂਦਿਆਂ ਹੋਏ ਕਬਰ ਵੱਲ ਝੁੱਕ ਕੇ ਅੰਦਰ ਨਜ਼ਰ ਕੀਤੀ ਅਤੇ ਦੋ ਫਰਿਸ਼ਤਿਆਂ ਨੂੰ ਚਿੱਟੇ ਲਿਬਾਸ ਪਾਏ ਹੋਏ ਇੱਕ ਨੂੰ ਸਿਰਹਾਣੇ ਅਤੇ ਦੂਜੇ ਨੂੰ ਪੈਂਦਾ ਵੱਲ ਬੈਠੇ ਵੇਖਿਆ ਜਿੱਥੇ ਯਸੂ ਦੀ ਲਾਸ਼ ਪਈ ਸੀ। ਉਹਨਾਂ ਨੇ ਉਹਨੂੰ ਆਖਿਆ ਐ ਔਰਤ ਤੂੰ ਕਿਉਂ ਰੋਨੀ ਹੈ? ਉਹਨੇ ਉਹਨਾਂ ਨੂੰ ਆਖਿਆ ਇਸ ਲਈ ਵੀ ਮੇਰੇ ਖੁਦਾਵੰਦ ਨੂੰ ਚੁੱਕ ਕੇ ਲੈ ਗਏ ਨੇ ਅਤੇ ਪਤਾ ਨਹੀਂ ਵੀ ਉਹਨੂੰ ਕਿੱਥੇ ਰੱਖਿਆ ਹੈ। ਇਹ ਆਖ ਕੇ ਉਹ ਪਿੱਛੇ ਮੁੜੀ ਅਤੇ ਯਸੂ ਨੂੰ ਖਲੋਤੇ ਵੇਖਿਆ ਅਤੇ ਨਾ ਪਛਾਣਿਆ ਵੀ ਇਹ ਯਸੂ ਹੈ। ਯਸੂ ਨੇ ਉਹਨੂੰ ਆਖਿਆ ਐ ਔਰਤ ਤੂੰ ਕਿਉਂ ਰੋਨੀ ਹੈ? ਕਿਹਨੂੰ ਲੱਭਦੀ ਹੈ? ਉਹਨੇ ਬਾਗਬਾਨ ਸਮਝ ਕੇ ਉਹਨੂੰ ਆਖਿਆ ਮੀਆਂ ਜੇ ਤੂੰ ਉਹਨੂੰ ਇੱਥੋਂ ਚੁੱਕਿਆ ਹੋਵੇ ਤਾਂ ਮੈਨੂੰ ਦੱਸ ਦੇ ਵੀ ਉਹਨੂੰ ਕਿੱਥੇ ਰੱਖਿਆ ਹੈ ਤਾਂ ਜੋ ਮੈਂ ਉਹਨੂੰ ਲੈ ਜਾਵਾਂ। ਯਸੂ ਨੇ ਉਹਨੂੰ ਆਖਿਆ, ਮਰੀਅਮ। ਉਹਨੇ ਮੁੜ ਕੇ ਉਹਨੂੰ ਅਬਰਾਨੀ ਵਿੱਚ ਆਖਿਆ, ਐ ਰਬੂਨੀ, ਯਾਨੀ ਐ ਉਸਤਾਦ। ਯਸੂ ਨੇ ਉਹਨੂੰ ਆਖਿਆ, ਮੈਨੂੰ ਹੱਥ ਨਾ ਲਾ, ਕਿਉਂਕਿ ਮੈਂ ਹਾਲੇ ਤੀਕਰ ਪਿਓ ਦੇ ਕੋਲ ਉੱਤੇ ਨਹੀਂ ਗਿਆ, ਪਰ ਮੇਰੇ ਭਰਾਵਾਂ ਦੇ ਕੋਲ ਜਾ ਕੇ ਉਹਨਾਂ ਨੂੰ ਆਖ ਵੀ ਮੈਂ ਆਪਣੇ ਪਿਓ ਅਤੇ ਤੁਹਾਡੇ ਪਿਓ ਅਤੇ ਆਪਣੇ ਰੱਬ ਅਤੇ ਤੁਹਾਡੇ ਰੱਬ ਦੇ ਕੋਲ ਉੱਤੇ ਜਾਣਾ ਵਾਂ। ਮਰੀਅਮ ਮਗਦਲੀਨੀ ਨੇ ਆ ਕੇ ਚੇਲਿਆਂ ਨੂੰ ਖਬਰ ਦਿੱਤੀ, ਮੈਂ ਖੁਦਾਵੰਦ ਨੂੰ ਵੇਖਿਆ ਅਤੇ ਉਹਨੇ ਮੇਰੇ ਨਾਲ ਗੱਲਾਂ ਕੀਤੀਆਂ। ਫਿਰ ਉਸੇ ਦਿਨ ਜਿਹੜਾ ਹਫ਼ਤੇ ਦਾ ਪਹਿਲਾ ਦਿਨ ਸੀ, ਲੋਡੇ ਵੇਲੇ, ਜਦ ਉੱਥੇ ਦੇ ਬੂਹੇ ਜਿੱਥੇ ਚੇਲੇ ਇਕੱਠੇ ਹੋਏ ਸੀ ਯਹੂਦੀਆਂ ਦੇ ਡਰ ਨਾਲ ਬੰਦ ਕੀਤੇ ਸੀ, ਯਿਸੂ ਆ ਕੇ ਵਿੱਚ ਖਲੋ ਗਿਆ ਅਤੇ ਉਹਨਾਂ ਨੂੰ ਆਖਿਆ, ਤੁਹਾਡੀ ਸਲਾਮਤੀ ਹੋਵੇ, ਅਤੇ ਇਹ ਆਖ ਕੇ ਉਹਨਾਂ ਨੂੰ ਆਪਣੇ ਹੱਥ ਅਤੇ ਪਸਲੀ ਵਿਖਾਈ। ਫਿਰ ਚੇਲੇ ਯਿਸੂ ਨੂੰ ਵੇਖ ਕੇ ਖੁਸ਼ ਹੋਏ। ਯਿਸੂ ਨੇ ਫਿਰ ਉਹਨਾਂ ਨੂੰ ਆਖਿਆ, ਤੁਹਾਡੀ ਸਲਾਮਤੀ ਹੋਵੇ, ਜਿਵੇਂ ਪਿਓ ਨੇ ਮੈਨੂੰ ਘੱਲਿਆ ਹੈ ਮੈਂ ਵੀ ਤੁਹਾਨੂੰ ਘੱਲਦਾ ਵਾਂ। ਅਤੇ ਇਹ ਆਖ ਕੇ ਉਹਨਾਂ ਉੱਤੇ ਫੂਕਿਆ ਅਤੇ ਉਹਨਾਂ ਨੂੰ ਆਖਿਆ, ਪਾਕ ਰੂਹ ਲਵੋ, ਜਿਨ੍ਹਾਂ ਦੇ ਪਾਪ ਤੁਸੀਂ ਬਖਸ਼ੋ ਉਹਨਾਂ ਦੇ ਬਖਸ਼ੇ ਗਏ ਨੇ, ਜਿਨ੍ਹਾਂ ਦੇ ਪਾਪ ਤੁਸੀਂ ਕਾਇਮ ਰੱਖੋ ਉਹਨਾਂ ਦੇ ਕਾਇਮ ਰੱਖੇ ਗਏ ਨੇ। ਪਰ ਉਹਨਾਂ 12 ਵਿੱਚੋਂ ਇੱਕ ਬੰਦਾ, ਯਾਨੀ ਤੋਮਾ, ਜਿਹਨੂੰ ਤਵਾਮ ਆਖਦੇ ਨੇ, ਯਿਸੂ ਦੇ ਆਉਣ ਵੇਲੇ ਉਹਨਾਂ ਦੇ ਨਾਲ ਨਹੀਂ ਸੀ। ਇਸ ਲਈ ਬਾਕੀ ਚੇਲੇ ਉਹਨੂੰ ਆਖਣ ਲੱਗੇ, ਅਸੀਂ ਖੁਦਾਵੰਦ ਨੂੰ ਵੇਖਿਆ ਏ। ਪਰ ਉਹਨੇ ਉਹਨਾਂ ਨੂੰ ਆਖਿਆ, ਜਦ ਤੀਕਰ ਮੈਂ ਉਹਦੇ ਹੱਥਾਂ ਵਿੱਚ ਮੇਖਾਂ ਦੇ ਸੁਰਾਖ ਨਾ ਵੇਖ ਲਵਾਂ ਅਤੇ ਮੇਖਾਂ ਦੇ ਸੁਰਾਖਾਂ ਵਿੱਚ ਆਪਣੀ ਉਂਗਲੀ ਨਾ ਪਾ ਲਵਾਂ ਅਤੇ ਆਪਣਾ ਹੱਥ ਉਹਦੀ ਪਸਲੀ ਵਿੱਚ ਨਾ ਪਾ ਲਵਾਂ, ਬਿਲਕੁਲ ਯਕੀਨ ਨਾ ਕਰਾਂਗਾ। 8 ਦਿਨਾਂ ਬਾਅਦ ਜਦ ਉਹਦੇ ਚੇਲੇ ਫਿਰ ਅੰਦਰ ਸੀ ਅਤੇ ਤੋਮਾ ਉਹਨਾਂ ਦੇ ਨਾਲ ਸੀ ਅਤੇ ਬੂਹੇ ਬੰਦ ਸੀ, ਯਿਸੂ ਨੇ ਆ ਕੇ ਅਤੇ ਉਹਨਾਂ ਦੇ ਵਿਚਾਲੇ ਖਲੋ ਕੇ ਆਖਿਆ, ਤੁਹਾਡੀ ਸਲਾਮਤੀ ਹੋਵੇ। ਫਿਰ ਉਹਨੇ ਤੋਮਾ ਨੂੰ ਆਖਿਆ, ਆਪਣੀ ਉਂਗਲੀ ਕੋਲ ਲਿਆ ਕੇ ਮੇਰੇ ਹੱਥਾਂ ਨੂੰ ਵੇਖ ਅਤੇ ਆਪਣਾ ਹੱਥ ਲਿਆ ਕੇ ਮੇਰੀ ਪਸਲੀ ਵਿੱਚ ਪਾ ਅਤੇ ਬੇਇਤਕਾਦ ਨਾ ਹੋ ਬਲਕਿ ਇਤਕਾਦ ਰੱਖ। ਤੋਮਾ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਮੇਰੇ ਖੁਦਾਵੰਦ, ਐ ਮੇਰੇ ਰੱਬ। ਰੋਮੀਓ। ਪਰ ਰੱਬ ਆਪਣੇ ਪਿਆਰ ਦੀ ਖੂਬੀ ਸਾਡੇ ਉੱਤੇ ਇੰਜ ਜ਼ਾਹਿਰ ਕਰਦਾ ਹੈ ਵੀ ਜਦੋਂ ਅਸੀਂ ਪਾਪੀ ਹੀ ਸੀ ਅਤੇ ਮਸੀਹ ਸਾਡੇ ਲਈ ਮਰਿਆ। ਇਸ ਲਈ ਹੁਣ ਜਦੋਂ ਅਸੀਂ ਉਹਦੇ ਲਹੂ ਦੇ ਰਾਹੀਂ ਰਾਸ ਬਸ ਠਹਿਰੇ ਅਤੇ ਉਹਦੇ ਰਾਹੀਂ ਇਲਾਹੀ ਗਜ਼ਬ ਤੋਂ ਵੀ ਜ਼ਰੂਰ ਬਚਾਂਗੇ, ਕਿਉਂਕਿ ਦੁਸ਼ਮਣ ਹੋਣ ਦੇ ਬਾਵਜੂਦ ਰੱਬ ਦੇ ਨਾਲ ਉਹਦੇ ਪੁੱਤਰ ਦੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ ਅਤੇ ਮੇਲ ਹੋਣ ਦੇ ਬਾਅਦ ਅਸੀਂ ਉਹਦੀ ਹਯਾਤੀ ਦੇ ਰਾਹੀਂ ਤਾਂ ਜ਼ਰੂਰ ਬਚ ਜਾਵਾਂਗੇ। ਅਤੇ ਬਸ ਇਹੀ ਨਹੀਂ ਬਲਕਿ ਆਪਣੇ ਰੱਬ ਯਿਸੂ ਮਸੀਹ ਦੇ ਪਾਰੋਂ, ਜਿਹਦੇ ਰਾਹੀਂ ਹੁਣ ਸਾਡਾ ਮੇਲ ਹੋ ਗਿਆ ਹੈ, ਰੱਬ ਉੱਤੇ ਫਖਰ ਵੀ ਕਰਦੇ ਹਾਂ। ਰੋਮੀਓ। ਇਸ ਲਈ ਅਸੀਂ ਕੀ ਆਖੀਏ ਕਿ ਪਾਪ ਕਰਦੇ ਰਹੀਏ ਤਾਂ ਜੋ ਫਜ਼ਲ ਬਹੁਤਾ ਹੋਵੇ? ਬਿਲਕੁਲ ਨਹੀਂ। ਅਸੀਂ ਜਿਹੜੇ ਪਾਪ ਦੇ ਪਾਰੋਂ ਮਰ ਗਏ ਉਹਦੇ ਵਿੱਚ ਅੱਗੇ ਤੋਂ ਕਿਉਂ ਹਯਾਤੀ ਗੁਜ਼ਾਰੀਏ? ਜਿਵੇਂ ਮਸੀਹ ਪਿਓ ਦੇ ਜਲਾਲ ਦੇ ਰਾਹੀਂ ਮੋਇਆਂ ਵਿੱਚੋਂ ਜਵਾਇਆ ਗਿਆ, ਉਂਝ ਅਸੀਂ ਵੀ ਨਵੀਂ ਹਯਾਤੀ ਵਿੱਚ ਟੁਰੀਏ, ਕਿਉਂਕਿ ਇਹ ਜਾਣਦੇ ਹਾਂ ਵੀ ਜਦ ਮਸੀਹ ਮੋਇਆਂ ਵਿੱਚੋਂ ਜੀ ਉੱਠਿਆ ਤਾਂ ਫਿਰ ਨਹੀਂ ਮਰਨ ਵਾਲਾ, ਮੌਤ ਦਾ ਫਿਰ ਉਹਦੇ ਉੱਤੇ ਇਖਤਿਆਰ ਨਹੀਂ ਹੋਣ ਵਾਲਾ, ਕਿਉਂਕਿ ਮਸੀਹ ਜਿਹੜਾ ਮੋਇਆ ਪਾਪ ਦੇ ਇਤਬਾਰ ਨਾਲ ਮੋਇਆ, ਪਰ ਹੁਣ ਜਿਹੜਾ ਜਿਉਂਦਾ ਹੈ ਰੱਬ ਦੇ ਇਤਬਾਰ ਨਾਲ ਜਿਉਂਦਾ ਹੈ। ਇੰਝ ਹੀ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਪਾਰੋਂ ਮੁਰਦਾ ਪਰ ਰੱਬ ਦੇ ਪਾਰੋਂ ਮਸੀਹ ਯਿਸੂ ਵਿੱਚ ਜਿਉਂਦੇ ਸਮਝੋ। ਹੁਣ ਮੈਂ ਮੀਰ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਇਹ ਮਸੀਹ ਹੈ ਜਿਹੜਾ ਆਪਣੀ ਸੂਰਤ ਉੱਤੇ ਬਣਾਏ ਗਏ ਇਨਸਾਨ ਅਤੇ ਰੱਬ ਦੇ ਵਿਚਕਾਰ ਇਤਫਾਕ ਜਾਂ ਰੂਹਾਨੀ ਮਾਹਦੇ ਨੂੰ ਬਿਆਨ ਕਰਦਾ ਹੈ। ਮਸੀਹੀ ਦੌਰ ਤੋਂ ਪਹਿਲੇ ਅਤੇ ਬਾਅਦ ਵਿੱਚ ਪੀੜ੍ਹੀ ਤੋਂ ਪੀੜ੍ਹੀ ਮਸੀਹ ਰੂਹਾਨੀ ਖਿਆਲ ਅਤੇ ਰੱਬ ਦੇ ਪਰਛਾਵੇਂ ਦੇ ਤੌਰ 'ਤੇ ਉਹਨਾਂ ਲੋਕਾਂ ਲਈ ਕੁਝ ਖਾਸ ਤਾਕਤ ਅਤੇ ਫਜ਼ਲ ਦੇ ਨਾਲ ਆਇਆ ਜਿਹੜੇ ਮਸੀਹ ਯਾਨੀ ਸੱਚਾਈ ਨੂੰ ਹਾਸਲ ਕਰਨ ਲਈ ਤਿਆਰ ਸੀ। ਇਬਰਾਹੀਮ, ਯਾਕੂਬ, ਮੂਸਾ ਅਤੇ ਨਬੀਆਂ ਨੇ ਮਸੀਹਾ ਜਾਂ ਮਸੀਹ ਦੀਆਂ ਜਲਾਲੀ ਝਲਕੀਆਂ ਪਾਈਆਂ ਸੀ, ਜਿਨ੍ਹੇ ਇਹਨਾਂ ਵੇਖਣ ਵਾਲਿਆਂ ਨੂੰ ਇਲਾਹੀ ਫਿਤਰਤ ਮੁਹੱਬਤ ਦੇ ਜੌਹਰ ਵਿੱਚ ਬਪਤਿਸਮਾ ਦਿੱਤਾ ਸੀ। ਇਲਾਹੀ ਸ਼ਬੀਹ, ਖਿਆਲ ਜਾਂ ਮਸੀਹ ਇਲਾਹੀ ਅਸੂਲ ਯਾਨੀ ਰੱਬ ਤੋਂ ਗੈਰ ਮੁਨਫਿਕ ਸੀ ਅਤੇ ਹਮੇਸ਼ਾ ਰਹੇਗਾ। ਯਿਸੂ ਨੇ ਆਪਣੀ ਰੂਹਾਨੀ ਸ਼ਨਾਖਤ ਦੇ ਇਸ ਇਤਿਹਾਦ ਨੂੰ ਇੰਝ ਬਿਆਨ ਕੀਤਾ, ਇਸ ਤੋਂ ਪਹਿਲਾਂ ਪਈ ਇਬਰਾਹੀਮ ਪੈਦਾ ਹੋਇਆ ਮੈਂ ਵਾਂ, ਮੈਂ ਅਤੇ ਪਿਓ ਇੱਕ ਵਾਂ, ਪਿਓ ਮੈਥੋਂ ਵੱਡਾ ਹੈ। ਇੱਕ ਰੂਹ ਵਿੱਚ ਸਾਰੀਆਂ ਸ਼ਨਾਖਤਾਂ ਪਾਈਆਂ ਜਾਂਦੀਆਂ ਨੇ। ਯਿਸੂ ਨਾਸਰੀ ਨੇ ਇਨਸਾਨ ਅਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਅਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਅਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤਾਂ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਮਸੀਹ ਦਾ ਕਫਾਰਾ ਇਨਸਾਨ ਦੀ ਰੱਬ ਦੇ ਨਾਲ ਨਾ ਕਿ ਰੱਬ ਦੀ ਇਨਸਾਨ ਦੇ ਨਾਲ ਮੁਫਾਮਤ ਕਰਵਾਉਂਦਾ ਹੈ, ਕਿਉਂ ਜੇ ਮਸੀਹ ਦਾ ਇਲਾਹੀ ਅਸੂਲ ਰੱਬ ਹੈ ਤਾਂ ਰੱਬ ਆਪਣੇ ਆਪ ਨੂੰ ਕਿਵੇਂ ਤਸਕੀਨ ਦੇ ਸਕਦਾ ਹੈ। ਮਸੀਹ ਸੱਚਾਈ ਹੈ ਜਿਹੜੀ ਆਪ ਇਹਦੇ ਤੋਂ ਬਹੁਤੀ ਨਹੀਂ ਅੱਪੜ ਸਕਦੀ। ਚਸ਼ਮਾ ਆਪਣੇ ਮੰਬਾ ਤੋਂ ਬਹੁਤਾ ਉੱਚਾ ਨਹੀਂ ਕਦੀ ਹੋ ਸਕਦਾ। ਮਸੀਹ ਯਾਨੀ ਸੱਚਾਈ ਆਪਣੀ ਕਿਸੇ ਅਜਿਹੀ ਫਿਤਰਤ ਤੋਂ ਵੱਡੀ ਕਿਸੇ ਹੋਰ ਫਿਤਰਤ ਦੇ ਨਾਲ ਮਸਲੇ ਤਾਂ ਨਹੀਂ ਕਰਦਾ ਜਿਹੜੀ ਹਮੇਸ਼ਾ ਦੇ ਪਿਆਰ ਤੋਂ ਮਾਖੂਜ਼ ਹੋਵੇ। ਇਸ ਲਈ ਮਸੀਹ ਦਾ ਇਹ ਮਕਸਦ ਸੀ ਵੀ ਇਨਸਾਨ ਦੀ ਰੱਬ ਦੇ ਨਾਲ ਨਾ ਕਿ ਰੱਬ ਦੀ ਇਨਸਾਨ ਦੇ ਨਾਲ ਮੁਫਾਮਤ ਕਰਵਾਏ। ਯਸੂ ਨੇ ਇਨਸਾਨ ਨੂੰ ਪਿਆਰ ਦਾ ਅਸਲੀ ਫਹਿਮ, ਯਸੂ ਦੀਆਂ ਤਲੀਮਾਂ ਦਾ ਇਲਾਹੀ ਅਸੂਲ ਦਿੰਦਿਆਂ ਹੋਏ ਰੱਬ ਦੇ ਨਾਲ ਰਾਜ਼ੀ ਹੋਣ ਵਿੱਚ ਮਦਦ ਕੀਤੀ। ਅਤੇ ਪਿਆਰ ਦਾ ਇਹ ਅਸਲੀ ਫਹਿਮ ਰੂਹ ਦੇ ਕਾਨੂੰਨ, ਇਲਾਹੀ ਪਿਆਰ ਦੇ ਕਾਨੂੰਨ ਦੇ ਰਾਹੀਂ ਇਨਸਾਨ ਨੂੰ ਮਾਦੇ, ਪਾਪ ਅਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਦਾ ਹੈ। ਯਸੂ ਨੇ ਸਾਡੇ ਪਾਪਾਂ ਲਈ ਦੁੱਖ ਜਰਿਆ, ਕਿਸੇ ਇਕੱਲੇ ਬੰਦੇ ਦੇ ਜ਼ਾਤੀ ਪਾਪ ਉੱਤੇ ਇਲਾਹੀ ਸਜ਼ਾ ਨੂੰ ਮਨਸੂਖ ਕਰਨ ਲਈ ਨਹੀਂ, ਬਲਕਿ ਇਸ ਲਈ ਵੀ ਪਾਪ ਨਾਗੁਜ਼ੀਰ ਦੁੱਖ ਲਿਆਉਂਦਾ ਹੈ। ਯਸੂ ਨੇ ਬਦਨੀ ਹਿੱਸਾਂ ਦੀਆਂ ਕੁਝ ਲਜ਼ਤਾਂ ਦਾ ਤਜਰਬਾ ਕੀਤਾ ਸੀ, ਪਰ ਉਹਦੇ ਦੁੱਖ ਉਹਦੇ ਆਪਣੇ ਪਾਪਾਂ ਦਾ ਨਹੀਂ ਬਲਕਿ ਦੂਜਿਆਂ ਦੇ ਪਾਪਾਂ ਦਾ ਫਲ ਸੀ। ਹਮੇਸ਼ਾ ਦੇ ਮਸੀਹ ਯਾਨੀ ਉਹਦੀ ਰੂਹਾਨੀ ਸ਼ਖਸੀਅਤ ਨੇ ਕਦੀ ਦੁੱਖ ਨਹੀਂ ਸਿਆ। ਯਸੂ ਨੇ ਦੂਜਿਆਂ ਲਈ ਰਾਹ ਤਿਆਰ ਕੀਤੀ, ਉਹਨੇ ਮਸੀਹ ਦਾ ਨਕਾਬ ਚੁੱਕਿਆ ਜਿਹੜਾ ਇਲਾਹੀ ਮੁਹੱਬਤ ਦਾ ਰੂਹਾਨੀ ਖਿਆਲ ਹੈ। ਜਿਹੜੇ ਲੋਕ ਬਸ ਆਪਣੀ ਖੁਸ਼ੀ ਅਤੇ ਹਵਾਸ ਦੀ ਤਸਕੀਨ ਵਿੱਚ ਜਿਉਂਦਿਆਂ ਹੋਏ ਪਾਪ ਉੱਤੇ ਯਕੀਨ ਕਰਨ ਅਤੇ ਆਪਣੇ ਆਪ ਵਿੱਚ ਹੀ ਦਫ਼ਨ ਨੇ, ਉਹਨਾਂ ਲਈ ਉਹਨੇ ਮਾਦੀਅਤ ਵਿੱਚ ਆਖਿਆ, ਅੱਖੀਆਂ ਹੈ ਨੇ ਪਰ ਤੁਸੀਂ ਵੇਖਦੇ ਨਹੀਂ, ਕੰਨ ਹੈ ਨੇ ਪਰ ਤੁਸੀਂ ਸੁਣਦੇ ਨਹੀਂ, ਵੀ ਕਿਤੇ ਦਿਲੋਂ ਸਮਝ ਨਾ ਲਵੋ ਅਤੇ ਬਾਜ਼ ਆਵੋ ਅਤੇ ਤੁਹਾਨੂੰ ਮੈਂ ਸ਼ਫਾ ਦੇਵਾਂ। ਉਹਨੇ ਤਾਲੀਮ ਦਿੱਤੀ ਵੀ ਮਾਦੀ ਹਵਾਸ ਸੱਚਾਈ ਨੂੰ ਅਤੇ ਉਹਦੀ ਸ਼ਫਾ ਦੇਣ ਵਾਲੀ ਤਾਕਤ ਨੂੰ ਚੁੱਪ ਕਰਾਉਂਦੇ ਨੇ। ਮਸਰੂਬੀਅਤ ਦੀ ਅਫਾਦੀਅਤ ਇਸ ਅਮਲੀ ਪਿਆਰ ਅਤੇ ਚੰਗਿਆਈ ਵਿੱਚ ਲੁਕੀ ਹੈ ਜਿਹੜੀ ਇਨਸਾਨ ਲਈ ਜ਼ਾਹਿਰ ਹੁੰਦੀ ਹੈ। ਸੱਚਾਈ ਇਨਸਾਨਾਂ ਦੇ ਵਿਚਕਾਰ ਰਹਿੰਦੀ ਰਹੀ ਹੈ, ਪਰ ਜਦੋਂ ਤੀਕਰ ਉਹਨਾਂ ਨੇ ਇਹ ਨਾ ਵੇਖਿਆ ਵੀ ਬਸ ਸੱਚਾਈ ਨੇ ਉਹਨਾਂ ਦੇ ਮਾਲਕ ਨੂੰ ਕਬਰ ਉੱਤੇ ਫਤਿਹ ਦਿੱਤੀ ਹੈ, ਉਹਦੇ ਆਪਣੇ ਸ਼ਾਗਿਰਦਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਵੀ ਇੰਝ ਹੋਣਾ ਵੀ ਮੁਮਕਿਨ ਹੋ ਸਕਦਾ ਸੀ। ਜੀ ਉੱਠਣ ਤੋਂ ਬਾਅਦ ਇੱਥੇ ਤੀਕਰ ਵੀ ਤੋਮਾ ਵਰਗਾ ਗੈਰ ਇਮਾਨਦਾਰ ਬੰਦਾ ਵੀ ਇਹ ਮੰਨਣ ਉੱਤੇ ਮਜਬੂਰ ਹੋ ਗਿਆ ਵੀ ਸੱਚਾਈ ਅਤੇ ਪਿਆਰ ਦਾ ਵੱਡਾ ਸਬੂਤ ਕਿੰਨਾ ਕਾਮਲ ਸੀ। ਤੌਬਾ ਅਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਅਤੇ ਕੰਮ ਪਾਪ ਲਈ ਯਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਅਤੇ ਇਹਦੀ ਅਫਾਦੀਅਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਅਤੇ ਤੌਬਾ ਕਰਨਾ, ਪਾਪ ਕਰਨਾ ਅਤੇ ਮਾਫ਼ੀ ਮੰਗਣਾ ਜਾਰੀ ਰੱਖਦਾ ਹੈ ਅਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂ ਜੇ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਹੈ ਜਿਹੜੀ ਦਿਲ ਦੀ ਇਸਲਾਹ ਕਰਦੀ ਅਤੇ ਇਨਸਾਨ ਨੂੰ ਹਿਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਲ ਬਣਾਉਂਦੀ ਹੈ। ਮਾਦੇ ਅਤੇ ਹਯਾਤੀ ਦਾ ਭਰੋਸਾ ਹਰ ਪੈਰ ਉੱਤੇ ਪਾਪ ਕਰਵਾਉਂਦਾ ਹੈ, ਇਹ ਇਲਾਹੀ ਨਾਰਾਜ਼ਗੀ ਨੂੰ ਪਾ ਲੈਂਦਾ ਹੈ ਅਤੇ ਇਹ ਯਸੂ ਨੂੰ ਕਤਲ ਕਰੇਗਾ ਵੀ ਸ਼ਾਇਦ ਉਹ ਤਕਲੀਫ ਅਤੇ ਸੱਚਾਈ ਲਈ ਇੱਕ ਰੁਕਾਵਟ ਸੀ। ਮਾਦੀ ਅਕੀਦੇ ਰੂਹਾਨੀ ਖਿਆਲ ਨੂੰ ਜ਼ਬਾ ਕਰਨਗੇ ਜਦੋਂ ਕਦੀ ਅਤੇ ਜਿੱਥੇ ਕਿਤੇ ਉਹ ਜ਼ਾਹਿਰ ਹੁੰਦੇ ਨੇ, ਭਾਵੇਂ ਗਲਤੀ ਦੇ ਪਿੱਛੇ ਇੱਕ ਝੂਠ ਜਾਂ ਹੀਲਿਆਂ ਦਾ ਅਹਿਸਾਸ ਜੁਰਮ ਲੁਕਿਆ ਹੁੰਦਾ ਹੈ, ਪਰ ਗਲਤੀ ਉੱਤੇ ਹਮੇਸ਼ਾ ਲਈ ਮੋਹਰ ਨਹੀਂ ਲਾਈ ਜਾ ਸਕਦੀ। ਸੱਚਾਈ ਆਪਣੇ ਹਮੇਸ਼ਾ ਦੇ ਕਾਨੂੰਨਾਂ ਦੇ ਰਾਹੀਂ ਗਲਤੀ ਨੂੰ ਬੇਨਕਾਬ ਕਰਦੀ ਹੈ। ਸੱਚਾਈ ਗਲਤੀ ਨੂੰ ਆਪਣੇ ਆਪ ਨਾਲ ਫਰੇਬ ਦੇਣ ਦੀ ਵਜ੍ਹਾ ਬਣਦੀ ਹੈ ਅਤੇ ਗਲਤੀ ਉੱਤੇ ਹੈਵਾਨ ਦਾ ਨਿਸ਼ਾਨ ਲਿਆਉਂਦੀ ਹੈ। ਇੱਥੇ ਤੀਕਰ ਵੀ ਜੁਰਮ ਦੇ ਅਹਿਸਾਸ ਦੇ ਬਹਾਨੇ ਦੀ ਜਾਂ ਇਹਦੇ ਉੱਤੇ ਮੋਹਰ ਲਾਉਣ ਦੀ ਰਗਬਤ ਨੂੰ ਸਜ਼ਾ ਦਿੱਤੀ ਜਾਂਦੀ ਹੈ। ਇਨਸਾਫ ਤੋਂ ਇਜਤਨਾਬ ਅਤੇ ਸੱਚਾਈ ਤੋਂ ਇਨਕਾਰ ਪਾਪ ਨੂੰ ਮੁਸਲਸਲ ਹੋਣ, ਜੁਰਮ ਨੂੰ ਵਧਾਉਣ, ਇਰਾਦੇ ਦੀ ਕੁਵਤ ਨੂੰ ਖਤਰੇ ਵਿੱਚ ਪਾਉਣ ਅਤੇ ਇਲਾਹੀ ਰਹਿਮ ਦਾ ਮਜ਼ਾਕ ਉਡਾਉਣ ਦਾ ਰੁਝਾਨ ਪੈਦਾ ਕਰਦੇ ਨੇ। ਕਫਾਰੇ ਲਈ ਪਾਪਾਂ ਵੱਲੋਂ ਲਗਾਤਾਰ ਬੇਲੋਸ ਕੁਰਬਾਨੀ ਦੀ ਲੋੜ ਹੁੰਦੀ ਹੈ। ਇਹ ਇਲਾਹੀ ਤੌਰ 'ਤੇ ਗੈਰ ਫਿਤਰੀ ਹੈ ਵੀ ਰੱਬ ਦਾ ਗਜ਼ਬ ਉਹਦੇ ਪਿਆਰੇ ਪੁੱਤਰ ਉੱਤੇ ਨਿਕਲੇ। ਇੱਦਾਂ ਦਾ ਨਜ਼ਰੀਆ ਇਨਸਾਨ ਦਾ ਬਣਾਇਆ ਹੋਇਆ ਹੈ। ਇਲਮੇ ਇਲਾਹੀਆਤ ਵਿੱਚ ਕਫਾਰਾ ਇੱਕ ਸੰਗੀਨ ਮਸਲਾ ਹੈ, ਪਰ ਇਹਦੀ ਸਾਇੰਸੀ ਤਫਸੀਰ ਇਹ ਹੈ ਵੀ ਦੁੱਖ ਪਾਪ ਅਲੂਦਾ ਫਹਿਮ ਦੀ ਇੱਕ ਗਲਤੀ ਹੈ ਜਿਹਨੂੰ ਸੱਚਾਈ ਨੇਸਤ ਕਰਦੀ ਹੈ, ਅਤੇ ਅਖੀਰੀ ਇਹ ਦੋਵੇਂ ਪਾਪ ਅਤੇ ਦੁੱਖ ਹਮੇਸ਼ਾ ਦੀ ਮੁਹੱਬਤ ਦੇ ਪੈਰਾਂ ਵਿੱਚ ਆ ਡਿੱਗਦੇ ਨੇ। ਮਾਦੀ ਖੁਦੀ ਵਿੱਚ ਡੁੱਬ ਕੇ ਅਸੀਂ ਹਯਾਤੀ ਤੇ ਸਿਆਣ ਦੇ ਮਾਦੇ ਨੂੰ ਥੋੜ੍ਹਾ ਜਿਹਾ ਮੁਨਕਸ ਕਰਦੇ ਅਤੇ ਇਹਨੂੰ ਜਾਣ ਲੈਂਦੇ ਹਾਂ। ਮਾਦੀ ਖੁਦੀ ਤੋਂ ਇਨਕਾਰ ਇਨਸਾਨ ਦੀ ਰੂਹਾਨੀ ਅਤੇ ਹਮੇਸ਼ਾ ਦੀ ਇਨਫਰਾਦੀਅਤ ਦੇ ਬਾਰੇ ਜਾਣਨ ਵਿੱਚ ਮਦਦ ਦਿੰਦਾ ਹੈ ਅਤੇ ਮਾਦੇ ਤੋਂ ਜਾਂ ਜਿਨ੍ਹਾਂ ਨੂੰ ਮਾਦੀ ਹਿੱਸਾਂ ਦੀ ਸਲਾਹ ਦਿੱਤੀ ਗਈ ਹੈ ਉਹਨਾਂ ਦੇ ਰਾਹੀਂ ਗਲਤ ਇਲਮ ਨੂੰ ਤਬਾਹ ਕਰਦਾ ਹੈ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਅਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਮਾਂ ਸਿਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਜਾਂ ਕੋਈ ਹੋਰ ਫਹਿਮ ਨਹੀਂ ਰੱਖਦੇ ਅਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ੌਰ ਨਹੀਂ ਰੱਖਦੇ। ਜਿਹੜਾ ਵਜੂਦ ਰੱਖਦਾ ਹੈ ਉਹ ਬਸ ਇਲਾਹੀ ਸਿਆਣ ਅਤੇ ਉਹਦਾ ਖਿਆਲ ਹੈ। ਇਸੇ ਸਿਆਣ ਵਿੱਚ ਸਾਰੀ ਹਸਤੀ ਹਮਸਾਜ਼ ਅਤੇ ਅਬਦੀ ਹੁੰਦੀ ਹੈ। ਸਿੱਧਾ ਜਾਂ ਤੰਗ ਰਾਸਤਾ ਇਸ ਸੱਚਾਈ ਨੂੰ ਵੇਖਣ ਅਤੇ ਮੰਨਣ, ਇਸ ਤਾਕਤ ਨੂੰ ਮੰਨਣ ਅਤੇ ਸੱਚਾਈ ਦੀ ਰਾਹ ਉੱਤੇ ਤੁਰਨ ਲਈ ਹੈ। ਸਾਡੇ ਮਾਲਕ ਨੇ ਪੂਰੇ ਤੌਰ 'ਤੇ ਅਤੇ ਫੈਸਲਾਕੁਨ ਤਰੀਕੇ ਨਾਲ ਮੌਤ ਅਤੇ ਕਬਰ ਉੱਤੇ ਆਪਣੀ ਜਿੱਤ ਨਾਲ ਇਲਾਹੀ ਸਾਇੰਸ ਨੂੰ ਵਾਜ਼ਿਆ ਕੀਤਾ। ਯਸੂ ਦਾ ਕੰਮ ਇਨਸਾਨ ਦੀ ਰੋਸ਼ਨ ਖਿਆਲੀ ਅਤੇ ਪੂਰੇ ਜੱਗ ਦੀ ਪਾਪ, ਬਿਮਾਰੀ ਅਤੇ ਮੌਤ ਤੋਂ ਮੁਕਤੀ ਲਈ ਸੀ। ਪੌਲੂਸ ਲਿਖਦਾ ਹੈ, ਕਿਉਂ ਜੇ ਜਦ ਵੈਰੀ ਹੋਣ ਦੇ ਬਾਵਜੂਦ ਰੱਬ ਨਾਲ ਉਹਦੇ ਪੁੱਤਰ ਦੀ ਜ਼ਾਹਰੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ ਅਤੇ ਮੇਲ ਹੋਣ ਤੋਂ ਬਾਅਦ ਅਸੀਂ ਉਹਦੀ ਹਯਾਤੀ ਦੇ ਪਾਰੋਂ ਜ਼ਰੂਰ ਹੀ ਬਚਾਂਗੇ। ਉਹਦੇ ਬਦਨ ਦੇ ਕਫਨ ਦਫਨ ਤੋਂ 3 ਦਿਨ ਬਾਅਦ ਉਹਨੇ ਆਪਣੇ ਚੇਲਿਆਂ ਨਾਲ ਗੱਲ ਕੀਤੀ। ਉਹਦੇ ਉੱਤੇ ਜ਼ੁਲਮ ਕਰਨ ਵਾਲੇ ਲਫਾਨੀ ਸੱਚਿਆਈ ਅਤੇ ਮੁਹੱਬਤ ਨੂੰ ਕਬਰ ਦੇ ਅੰਦਰ ਲੁਕਾਉਣ ਵਿੱਚ ਨਾਕਾਮ ਹੋ ਗਏ ਸੀ। ਰੱਬ ਦੀ ਤਮਜੀਦ ਹੋਵੇ ਅਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਉਮੀਦ ਅਤੇ ਈਮਾਨ ਦੇ ਬੂਹੇ ਉੱਤੋਂ ਪੱਤਰ ਹਟਾ ਦਿੱਤਾ ਹੈ ਅਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਅਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।